पहले पैरे फुलड़ा फल भी पछा रात जो जागंदे लहन गे साई कनो दात उठ फरीदा उजू साज सुबह नवाज गुजार जो सर साई ना निभे सो सर कप उतार फरीदा रात कथूरी वंडिये सुते मिले न पाऊ जिन्ना नैन निंद्रावले तिन्ना मिलन कवाऊ सच वेला मूरत सच सच मेला मूरत सच सच्चे नाल प्यार सच वेखना सच बोलना सच्चा सब आकार साचा साहिब साच नाई पाख्या पाओ अपार आखे मंगे दे दे दात करे दातार फेर के अग्गे रखिए जित दिसे दरबार मुंह के बोलन बोलिए जित सुन तरे प्यार अमृत वेला सच नाओ वड्याई विचार करमी आवे कपड़ा नदरी मोख द्वार नानक एवें जानिए सब आपे सचियार। गुरु नानक देव जी की यह बाणी है। उस तो पहले तुका जड़िया सन बाबा फरीद जी दियां हैं। इन्हां दे विच वेले दे नाल संबंधित जो उपदेश दिते गए हैं और भी बहुत सारी बाणी है जिस दे विच रात और दिन नू स्पष्ट कह करके उचारिया गया है, पर इन्हां दे भाव जड़े ने असी बहुत ही छोटे और संकीर्ण कढ़े ने। इन्हां दे नाल कदे भी ए रूहानियत दे जो भाव इन्हां पिछे छुपे ने वो प्रगट नहीं होंदे। वेदां शास्त्रां दे विच वेले नू की कह के पुकारिया है, अमृत वेला या ब्रह्म मुहूर्त। अमृत वेला ब्रह्म मुहूर्त सवेर दे जिसले एक पैर बाकी रह जांदा है रात दा, उस नू ब्रह्म मुहूर्त या अमृत वेला कहंदे हैं। ऋषि मुनिया ने भी संतां ने भी इस वेले दी बड़ी महानता जो है गाई है। पर रूहानियत जो है इस तो अलग और बहुत ही व्यापक अर्थ जो है उजागर करती है। जिथे वेले नाल संबंधित है विचार करना है कि ए जो आवाज है जिसनु असी अंतर दी आवाज परमात्मा दी आवाज जिसनु सच कह करके पुकारदे हां, क्या ए किसी खास वेले दे विच सुनाई दिंदी है? क्या इस दा कोई इको ही पैर है जदों असी इसनु सुन सकदे हां? एक पासे असी ए उपदेश गुरु साहिबां दा उचारत करदे हां कि ए जो वाणी है ए दिन रात अंतर दे विच पल पल तुनकारे दे रही है, ते यानी के अठो पैर 24 घंटे ए अंतर दे विच मौजूद है। ते फिर इस नू मिलन दा समा कोई एक बहुत ही छोटा जा 3 घंटे रात दी अद्धी पैरी जड़ी है वो किस तरह हो सकती है? इस दा मतलब है कि कोई होर गल है जड़ी असी समझ नहीं पा रहे। तो उसी चीज नू स्पष्ट करन वास्ते गुरु साहिबां ने आज दे इस मजमून नू लिया है और इस नू उजागर करनगे इस दा की भाव है। असी उस आवाज नू सुनना चाहते हां, प्राप्त करना चाहते हां, क्योंकि आधार की है इस सृष्टि दा आधार वो आवाज है। और वो आवाज जड़ी है दिन रात चल रही है। ज्यो ज्यो ये आवाज सिमटेगी त्यों त्यों सृष्टि जो है ये विनाश आले पासे चली जाएगी। तो इस दा भाव ये है कि कोई 2-3-4 घंटे या कोई खास समा नहीं है इस आवाज नू प्राप्त करन दा। ए काल दी बड़ी सूक्ष्म चाल है। 8 पैर ने, असी एक पैर नू ब्रह्म मुहूर्त कहता ते बाकी दे 7 पैर ते काल दी मूह दे विच अपने आप ही चले गए। बाकी जड़ा एक पैर रह गया उस पैर दे विच ओ खास पैरा दे देंदा है। पहले ते उन्हें समझाया है कि एक खास पैर है जदों कि तुसी उस परमात्मा नू मिल सकदे हो। हुण उस खास पैर दे विच उन्हें विषय विकारां दी अग बाल दित्ती और कई तरीके दी निंद्रा और कई तरीके दे भोग विकार दे दित्ते ताकि ओ पैर नू भी बड़े आसानी दे नाल खो के लै जांदा है। यानी कि 8 दे 8 पैर जड़े ने काल दे मुंह चले जांदे ने। एही काल दी जो है सूक्ष्म चाल है और इसी चाल नू स्पष्ट कर रहे ने गुरु साहब। जो फार्मूला गुरु साहब दे रहे ने उस फार्मूले नू जदों असी इन्हां तुकां दे विच इस बाणी दे विच फिट करांगे ਤੇ ਆਪਣੇ ਆਪ ਹੀ ਇਹ ਤੁਕਾਂ ਬੋਲਣ ਲੱਗ ਜਾਂਦੀਆਂ ਨੇ, ਇੱਕ ਦੂਜੇ ਕੋਲੋਂ ਵੱਧ ਕਰਕੇ ਆਪਣਾ ਅਰਥ ਦਿੰਦੀਆਂ ਨੇ, ਔਰ ਅਸੀਂ ਹੈਰਾਨ ਹੋ ਜਾਂਦੇ ਹਾਂ ਇਹਨਾਂ ਅਰਥਾਂ ਨੂੰ ਜਾਣ ਕਰਕੇ ਕਿ ਅੱਜ ਤੱਕ ਸਾਨੂੰ ਸਮਝ ਕਿਉਂ ਨਹੀਂ ਆਏ। ਇੰਨੀਆਂ ਸਧਾਰਨ ਜਿਹੀਆਂ ਤੁਕਾਂ ਨੇ, ਉਹਦੇ ਵਿੱਚ ਇਹੀ ਅਰਥ ਸਾਰਿਆਂ ਨੇ ਕੱਢਿਆ ਕਿ ਬ੍ਰਹਮ ਮੂਰਤ ਜਾਂ ਅੰਮ੍ਰਿਤ ਵੇਲਾ ਜੋ ਹੈ ਸਵੇਰ ਦਾ ਹੈ, ਬਾਕੀ ਦਾ ਨਹੀਂ ਹੈ। ਤਾਂ ਗੁਰੂ ਸਾਹਿਬ ਇਸ ਉਪਦੇਸ਼ ਨੂੰ ਸਪਸ਼ਟ ਕਰ ਰਹੇ ਹਨ, ਬੜੇ ਪਿਆਰ ਦੇ ਨਾਲ ਔਰ ਧਿਆਨ ਨਾਲ ਇਹਨੂੰ ਸਰਵਣ ਕਰੋ ਕਿ ਅੰਮ੍ਰਿਤ ਵੇਲਾ ਔਰ ਬ੍ਰਹਮ ਮੂਰਤ ਕਿਹੜਾ ਹੈ। ਕਾਲ ਨੇ ਜੋ ਸ੍ਰਿਸ਼ਟੀ ਰਚੀ ਹੈ, 84 ਲੱਖ ਜਾਮੇ ਬਣਾਏ ਹਨ। ਇਹ 84 ਲੱਖ ਜਾਮਿਆਂ ਚੋਂ ਸਿਰਫ ਇੱਕ ਜਾਮੇ ਨੂੰ ਛੱਡ ਕਰਕੇ, ਹੈ ਤਾਂ ਉਹ ਵੀ ਕਾਲ ਦੇ ਜਾਲ ਦੇ ਵਿੱਚ ਹੀ, ਪਰ ਉਸ ਦੇ ਵਿੱਚ ਇੱਕ ਮੌਕਾ ਜੋ ਪੰਜਵਾਂ ਤੱਤਵ ਦਿੱਤਾ ਹੈ, ਆਕਾਸ਼ ਤੱਤ ਬੁੱਧੀ ਦਿੱਤੀ ਹੈ। ਬਾਕੀ ਦੇ ਜਾਮਿਆਂ ਦੇ ਵਿੱਚ ਇਹ ਤੱਤਵ ਨਹੀਂ ਹੈ, ਬਹੁਤ ਸਾਰੀਆਂ ਜੂਨਾਂ ਤੇ ਸ਼ੁਪਤ ਅਵਸਥਾ ਦੇ ਵਿੱਚ ਹੀ ਹਨ। ਤੇ ਉਹ ਕੀ ਹਨ? 84 ਲੱਖ ਜੂਨ ਜੋ ਹੈ, ਦਿਨ ਰਾਤ ਪਲ ਪਲ ਉਸ ਗਹਿਨ ਅੰਧਕਾਰ ਦੇ ਵਿੱਚ ਗਰਕ ਹੋ ਰਹੀ ਹੈ, ਜਿਹੜੀ ਕਾਲ ਦੇ ਮੂੰਹ ਜੇ ਵੀ ਲਿਜਾ ਕੇ ਸਾਨੂੰ ਛੱਡਦਾ ਹੈ। ਕਾਲ ਦੇ ਮੂੰਹ ਚ ਯਾਨੀ ਕਿ ਉਹੀ ਕੋਠਰੀਆਂ ਸੁੰਦਰ 84 ਲੱਖ। ਸੋ ਇੱਕੋ ਹੀ ਜਾਮਾ ਬਚਦਾ ਹੈ, ਮਨੁੱਖਾ ਜਾਮਾ। ਸਾਰੀ ਬਾਣੀ ਦੇ ਵਿੱਚ ਮਨੁੱਖੇ ਜਾਮੇ ਦੀ ਜੋ ਮਹੱਤਤਾ ਦਸਾਈ ਗਈ ਹੈ, ਉਹ ਇਸੀ ਕਰਕੇ ਹੈ ਕਿ ਇਸ ਬੁੱਧੀ ਦਾ ਇਸਤੇਮਾਲ ਕਰਕੇ ਅਸੀਂ ਕਾਲ ਦੀ ਇਸ ਚਾਲ ਚੋਂ ਨਿਕਲ ਸਕਦੇ ਹਾਂ। ਔਰ ਕਾਲ ਨੇ ਜੋ ਆਪਣਾ ਮਨ ਬਿਠਾ ਰੱਖਿਆ ਹੈ, ਉਹ ਭਰਮਾਉਣ ਵਾਸਤੇ ਬਿਠਾ ਰੱਖਿਆ, ਉਹਦਾ ਕੰਮ ਹੀ ਇਹੀ ਹੈ ਕਿ ਭਰਮਾਈ ਜਾਣਾ, ਜਿਹੜਾ ਸਿੱਧਾ ਰਸਤਾ ਹੈ ਉਸ ਪਾਸੇ ਜੀਵਾਤਮਾ ਨੂੰ ਜਾਣ ਹੀ ਨਾ ਦੇਣਾ। ਇਸੀ ਕਰਕੇ ਉਹਨੇ ਜੋ 24 ਘੰਟੇ ਦਿੱਤੇ ਨੇ, ਪਲ ਪਲ ਜੋ ਕਿ ਸਾਨੂੰ ਉਦਮ ਕਰਨੇ ਚਾਹੀਦੇ ਨੇ ਸਤਿਗੁਰੂ ਦੇ ਮੁਤਲਕ, ਉਹ ਕੀ ਕਹਿੰਦਾ? 7 ਪੈਰ ਤੇ ਪਹਿਲੇ ਹੀ ਝੂਠੇ ਹੋ ਗਏ। ਜੋ 8ਵਾਂ ਪੈਰ ਹੈਗਾ, ਉਸ ਪੈਰ ਚ ਪਹਿਰਾ ਲਗਾ ਕਰਕੇ ਉਹਨੇ 8 ਦੇ 8 ਪੈਰ ਲੈ ਲਏ। ਯਾਨੀ ਕਿ ਜੋ ਮਨੁੱਖਾ ਜਨਮ ਦਿੱਤਾ ਵੀ ਤੇ ਉਹ ਵੀ ਆਪਣੇ ਖਾਤੇ ਚ ਉਹਨੇ ਪਾ ਲਿਆ। ਉਸ ਤੋਂ ਬਾਅਦ ਕੀ ਹੋਇਆ? ਸਾਨੂੰ ਵਿਰਤੀ ਅਨੁਸਾਰ ਜਨਮ ਮਿਲੇ, ਔਰ ਉਹਨਾਂ ਜਨਮਾਂ ਦੇ ਵਿੱਚ ਵਿਰਤੀ ਅਨੁਸਾਰ ਅਸੀਂ ਕਰਮ ਕੀਤੇ। ਅਸੀਂ ਸੋਚ ਹੀ ਨਹੀਂ ਸਕਦੇ ਕਿ ਸਤਿਗੁਰੂ ਦੇ ਮੁਤਲਕ ਕੈਸੇ ਕਰਮ ਅਸੀਂ ਕਰਨੇ ਨੇ। ਔਰ ਜੈਸੇ ਜੈਸੇ ਵਿਰਤੀ ਅਨੁਸਾਰ ਅਸੀਂ ਕਰਮ ਕੀਤੇ, ਵੈਸੀ ਵਿਰਤੀਆਂ ਅਨੁਸਾਰ ਜਿਹੜੀਆਂ ਨਿਚਲੀਆਂ ਜੂਨੀਆਂ ਦੇ ਵਿੱਚ ਉਹ ਵਿਰਤੀ ਪੂਰੀ ਹੋ ਸਕਦੀ ਹੈ, ਉਹਨਾਂ ਦੇ ਵਿੱਚ ਉਸਨੇ ਸਾਨੂੰ ਜਨਮ ਦੇ ਦਿੱਤਾ। ਯਾਨੀ ਕਿ ਇੱਕ ਜਨਮ ਦੇ ਕਰਮਾਂ ਦਾ ਭੁਗਤਾਨ ਕਈ ਜਨਮ, ਔਰ ਕਈ ਜਨਮਾਂ ਦੇ ਕਰਮਾਂ ਦਾ ਭੁਗਤਾਨ ਜੋ ਹੈ ਸਦੀਆਂ ਹੀ ਹੋ ਗਈਆਂ ਨੇ ਸਾਨੂੰ ਇਸ ਗੁਲਾਮੀ ਦੀ ਜ਼ੰਜੀਰਾਂ ਦੇ ਵਿੱਚ ਜਕੜੇ ਹੋਏ। ਸੋ ਇਹ ਜੋ ਹੈ ਕਾਲ ਦੀ ਬੜੀ ਗਹਿਰੀ ਚਾਲ ਹੈ। ਸੋ ਅੰਮ੍ਰਿਤ ਵੇਲਾ ਜਾਂ ਬ੍ਰਹਮ ਮੂਰਤ ਕਿਹੜਾ ਹੈ? 84 ਲੱਖ ਜੂਨ ਦੇ ਵਿੱਚ ਸਿਰਫ ਇੱਕ ਮਨੁੱਖਾ ਜਨਮ ਹੈ ਜਿਸ ਨੂੰ ਅੰਮ੍ਰਿਤ ਵੇਲਾ ਜਾਂ ਬ੍ਰਹਮ ਮੂਰਤ ਕਹਿ ਕਰਕੇ ਸੰਤਾਂ ਨੇ ਉਚਾਰਨ ਕੀਤਾ ਹੈ, ਔਰ ਅਸੀਂ ਇਹਦਾ ਅਰਥ ਕੱਢਿਆ ਹੈ ਅੱਧੀ ਰਾਤੀ 3 ਵਜੇ ਦੇ ਟਾਈਮ ਨੂੰ ਲੈ ਕਰਕੇ। ਸੋ ਇਹ ਜੋ ਭਾਵ ਨੇ ਇਹ ਬਿਲਕੁਲ ਹੀ ਅਧੂਰੇ ਨੇ, ਔਰ ਸਾਨੂੰ ਪਹਿਲੇ ਹੀ ਅਸੀਂ ਅੰਧਕਾਰ ਦੇ ਵਿੱਚ ਬੈਠੇ ਹਾਂ, ਐਸੇ ਅਰਥ ਲੈ ਕਰਕੇ ਅਸੀਂ ਹੋਰ ਅੰਧਕਾਰ ਦੇ ਵਿੱਚ ਚਲੇ ਜਾਂਦੇ ਹਾਂ। ਜਿੱਥੇ ਜਾਗਣ ਦਾ ਸਵਾਲ ਹੈ, ਬਾਣੀ ਦੇ ਵਿੱਚ ਜਾਗਣ ਲਈ ਕਿਹਾ, ਉਹ ਜਾਗਣ ਕੀ ਹੈ? ਉਹ ਹੈ ਅਸੀਂ ਮਨ ਔਰ ਮਾਇਆ ਦੇ ਵਿੱਚ ਅੰਧੇ ਹੋ ਕਰਕੇ ਸੁੱਤੇ ਹੋਏ ਹਾਂ। ਸਾਰੀਆਂ ਜੀਵਾਤਮਾ ਜਿਤਨੀਆਂ ਵੀ ਨਿਚਲੀਆਂ ਜੂਨੀਆਂ ਦੇ ਵਿੱਚ 84 ਲੱਖ ਵਿੱਚ ਨੇ, ਵਿਚਾਰ ਕਰਕੇ ਦੇਖੋ, ਉਹ ਚਾਹ ਕਰਕੇ ਵੀ ਉਸ ਪਰਮਾਤਮਾ ਨੂੰ ਨਹੀਂ ਮਿਲ ਸਕਦੀਆਂ। ਜਿਨ੍ਹਾਂ ਜੂਨਾਂ ਨੂੰ ਅਸੀਂ ਭੋਗ ਯਾਨੀ ਕਿ ਧੂਪ ਬੱਤੀ ਦਿੰਦੇ ਹਾਂ ਦੇਵੀ ਦੇਵਤਿਆਂ ਦੀ, ਵਿਚਾਰ ਕਰਕੇ ਦੇਖੋ, ਉਹ ਵੀ ਮਨ ਔਰ ਮਾਇਆ ਦੇ ਵਿੱਚ ਅੰਧੇ ਨੇ। ਉਹ ਵੀ ਚਾਹ ਕਰਕੇ ਵੀ ਅਗਰ ਉਹਨਾਂ ਨੂੰ ਸੋਝੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ, ਤੇ ਉਹ ਮਿਲ ਨਹੀਂ ਸਕਦੇ। ਯਾਨੀ ਕਿ ਉਹਨਾਂ ਦੀਆਂ ਵੀ ਸੂਖਮ ਸਰੀਰ ਜਾਂ ਕਾਰਨ ਸਰੀਰਾਂ ਵਿੱਚ ਜਾ ਕਰਕੇ ਕੁਛ ਸੀਮਾ ਬੱਧੀਆਂ ਹੋਈਆਂ ਨੇ। ਜਿਸ ਤਰ੍ਹਾਂ ਦੇਹ ਦੇ ਵਿੱਚ ਆ ਕਰਕੇ ਸਾਡੀ ਸੀਮਾ ਹੈ ਕਿ ਅਸੀਂ ਸੂਖਮ ਅਗਰ ਲੋਕ ਹੀ ਜਾਣਾ ਚਾਹੀਏ ਤਾਂ ਨਹੀਂ ਜਾ ਸਕਦੇ, ਅਗਰ ਜਾਣਾ ਚਾਹੁੰਦੇ ਆ ਤੇ ਸਾਨੂੰ ਆਪਣੀ ਸੁਰਤ ਨੂੰ ਸੂਖਮ ਸਰੀਰ ਵਿੱਚ ਲਿਜਾ ਕਰਕੇ ਤਾਂ ਹੀ ਉਹਨਾਂ ਲੋਕਾਂ ਦੇ ਵਿੱਚ ਭ੍ਰਮਣ ਕਰ ਸਕਦੇ ਆ। ਸੋ ਇਹ ਕਾਲ ਦੀ ਜੋ ਨਿਯਮ ਦਿੱਤੇ ਹੋਏ ਨੇ ਬੜੇ ਸੂਖਮ ਔਰ ਗਹਿਰੀ ਚਾਲਾਂ ਦੇ ਵਿੱਚ ਨੇ। ਸੋ ਇਹ ਭਾਵ ਨੂੰ ਪਹਿਲੇ ਤੇ ਆਪਣੇ ਅੰਦਰ ਨੋਟ ਕਰੋ ਕਿ ਜੋ ਬ੍ਰਹਮ ਮੂਰਤ ਹੈ, ਅੰਮ੍ਰਿਤ ਵੇਲਾ ਹੈ, ਉਹ ਸਿਰਫ ਮਨੁੱਖਾ ਜਨਮ ਹੈ। ਮਨੁੱਖੇ ਜਨਮ ਦੇ ਵਿੱਚ ਜਿਸ ਨੇ ਆਪਣੀ ਅੱਖ ਖੋਲ ਲਈ, ਯਾਨੀ ਕਿ ਇਹ ਸੋਝੀ ਪ੍ਰਾਪਤ ਕਰ ਲਈ ਕਿ ਇਸ ਜੀਵਾਤਮਾ ਦਾ ਉਧਾਰ ਕਿਸ ਤਰੀਕੇ ਨਾਲ ਹੋ ਸਕਦਾ, ਉਹ ਤੇ ਜਾਗ ਗਈ, ਉਸਦਾ ਤੇ ਬ੍ਰਹਮ ਮੂਰਤ ਜੋ ਹੈ ਸਫਲ ਹੋ ਗਿਆ। ਤੇ ਜਿਹੜੀਆਂ ਜੀਵਾਤਮਾ ਮਨ ਦੇ ਹੁਕਮ ਦੇ ਵਿੱਚ ਇਹ ਮਾਇਆ ਦੇ ਵਿੱਚ ਅੰਧੀਆਂ ਹੋ ਕਰਕੇ ਇਸ ਜਗਤ ਨੂੰ ਭੁਗਦੇ ਹੋਏ ਇਸ ਸੰਸਾਰ ਚੋਂ ਚਲੀਆਂ ਗਈਆਂ, ਉਹ ਫਿਰ ਦੁਬਾਰਾ ਤੋਂ ਨਿਚਲੀ ਜੂਨੀਆਂ 84 ਲੱਖ ਦੇ ਭਰਮਣ ਵਿੱਚ ਫਸ ਗਈਆਂ। ਯਾਨੀ ਕਿ ਸੁੱਤੀਆਂ ਆਈਆਂ ਔਰ ਸੁੱਤੀਆਂ ਹੀ ਚਲੀਆਂ ਗਈਆਂ, ਉਹਨਾਂ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਹਾਲਾਂਕਿ ਇਹ ਹੁਕਮ ਸੀ, ਇਹ ਪ੍ਰਣਾਪ ਦਿੱਤਾ ਸੀ ਕਿ ਇਸੀ ਜੂਨ ਦੇ ਵਿੱਚ ਇਸੀ ਜਾਮੇ ਦੇ ਵਿੱਚ ਤੂੰ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਪਰ ਕਾਲ ਦੀ ਚਾਲ ਨੇ ਸਾਡੇ ਕੋਲ ਇਹ ਜਾਮਾ ਵੀ ਖੋਹ ਲਿਆ। ਸੋ ਇਹ ਜੋ ਵਿਆਪਕ ਅਰਥ ਹੈ ਉਹ ਇਹ ਹੈ ਕਿ ਮਨੁੱਖੇ ਜਨਮ ਦਾ ਬ੍ਰਹਮ ਮੂਰਤ ਹੈ, ਔਰ ਜਿਸ ਨੇ ਇਸ ਬ੍ਰਹਮ ਮੂਰਤ ਦੇ ਵਿੱਚ ਨਾ ਉੱਠ ਕਰਕੇ ਜਗਤ ਨੂੰ ਭੋਗ ਲਿਆ, ਉਹ ਫਿਰ 84 ਦੇ ਭਰਮਣ ਚ ਗਿਆ। ਇਹੀ ਸਵਾਲ ਵਿਧੀ ਚੰਦ ਨੇ ਗੁਰੂ ਸਾਹਿਬਾਂ ਨੂੰ ਰਾਮਦਾਸ ਜੀ ਨੂੰ ਪੁੱਛਿਆ ਸੀ ਵੀ ਕਿਸ ਤਰੀਕੇ ਦੇ ਨਾਲ ਸਾਡਾ ਉਧਾਰ ਹੋ ਸਕਦਾ ਹੈ, ਤੇ ਗੁਰੂ ਸਾਹਿਬਾਂ ਨੇ ਇਹੀ ਉਪਦੇਸ਼ ਦਿੱਤਾ ਸੀ ਕਿ ਜਦ ਤੱਕ ਤੂੰ ਆਪਣੇ ਆਪ ਨੂੰ ਨਹੀਂ ਪਛਾਣਦਾ, तद तक तेरी मुक्ति नहीं हो सकती। हुण अपने आप नूं पहचानना की अर्थ है? वह कहंदे ने कि जो कुछ तू कर रहा है, खा रहा है, पी रहा है, देख रहा है, सुन रहा है, ये तू आप नहीं है, ये तेरा सारा काम जो है शरीर दे नाल संबंध रखता है। ते तू शरीर नहीं है, तू निश्चल और अविनाशी है, अटल है, तैनू कोई मार नहीं सकता और तू चेतन स्वरूप है। चेतन दा भाव है कि तू उस परमात्मा दा जो परम चेतन है, उस समुन्द्र दा तू अंश है, उसकी तू बूंद है, तू जा करके उस दे विच समा जाना है। और ये कदों होएगा? जदो तू अपने आप नू पछाणेगा। अपने आप नू कदों पछाणेगा? जदो तेरी सुरत जो है सिमट करके अंदर दे विच इकट्ठी होएगी, ताहीं तू उस सच नू जो कि आवाज स्वरूप जो स्वरूप है उस नू प्राप्त करके ते आवागमन तो मुक्त हो सकता है। तो उन्हें सवाल किया भी ये मुक्ति किस तरह होएगी, किस तरह मैं पहचान करांगा अपने आप दी? उसले सतगुरु ने उपदेश दिता है, सत संगत, सेवा, और जो बाणी तू पढ़दा है, सुनदा है, जो कथा कीर्तन तैनू सुनन नू मिलदा है, उसके उपर विचार कर। विचार करन दे बाद उसनू अपने अंतर दे विच धारण कर, और जिसले तू अंतर दे विच धारण करेगा उस तो बाद अपनी प्रैक्टिकल जिंदगी दे विच इसनू अमली जामा पहना। ज्यो ज्यो तू इसनू अमली जामा पहनाई जाएगा त्यों तू अपने आप नू पहचानन लग जाएगा। उसका सीधा जो भाव है कि सुरत कदों सिमटदी है? जदों असि गुरु साहब दे उपदेशां दे उपर अमल करदे हां। जब तक असि अमल नहीं करदे, फरीद जी की कहंदे ने, ओ सिर कट देण दे बराबर है। उसका यह भाव नहीं है कि जेडे रात नू नहीं उठते तो उन्हों का सिर ला दियो, वो भाव बहुत ही अधूरा और संकीर्ण अर्थ रखता है। उसका भाव यह है कि इस जगत की तरफों तुसी जो है सोना है, परमात्मा की तरफों जागना है। तो विधि चंद नू जो उपदेश गुरु साहब रामदास जी ने दिते ने, वह सारा ही उपदेश जो है साडे सारयां दे उपर लागू हुंदा है। इस सृष्टि दे विच जेडे भी मनुखा जन्म लै करके आ गए ने, ये उन्हां दे भाग ने, भाग दे नाल ही सतगुरां दी रहमत है कि उन्होंने ये उन्होंने एक मौका दिता है। और जड़ी जीवात्मा जाग जाती है, गुरु साहबां दे उपदेशां अनुसार अमल कर लैंदी है, वह आवागमन तो जो है मुक्त हो जांदियां हैं। यही भाव जदों असीं गुरु साहबां दी इन्हां तुकां दे विच रखदे हां ते सारियां ही तुकां जो हैं अपने आप स्पष्ट हो जांदियां हैं। बाबा फरीद जी ने जड़ी बाणी दिती है, पहले पहरे फुलना फल भी पछा रात। हुण विचार करन वाली गल है, जड़ा बंदा 22 घंटे 21 घंटे दिन रात इस जगत नू भोग रहा है, बड़िया दलीलां दे रहा जी, ये ते फैक्ट्रियां ने, ये ते मोटरां कारां ने, ये ते कम धंधे मीटिंगां ने, संबंध हैं, धियां पुत्तर ने, बीमारी है, रोग है, कई कुछ, जिन्नियां मर्जी दलीलां दे लो, यानी कि तुसी 20 घंटे 22 घंटे इस दलीलां दे करके जगत नू भोगण दे विच व्यापतियां। हुण अद्धी राती अगर तुसी 2-3 घंटे जितनी मर्जी ताकत इकट्ठी कर लो, जिन्ना मर्जी सहारा लै लो, ना ये सुरत सिमटेगी, ना ख्याल पक्का होएगा। अजमा करके देख लो, जेड़े राती उठदे ने 22 घंटे जगत भोग करके, उन्हां नू फिर दोबारा तो नींद दे विच ही जाना पैंदा, चाहे ना लवण चाहे एवें बैठ जा, कदे भी ओ सुरत नहीं इकट्ठी होंदी। क्यों? क्योंकि असी प्रैक्टिकल मजमून नू नहीं समझिया, असी मौखिक रूप नाल इस चीज का अर्थ कढ़िया है जो काल ने मन दे हुक्म दे नाल सानू दिता है। सो ए अर्थ जड़ा है बिल्कुल अधूरा है। असी ओ फल नू की प्राप्त करना है, असी तीसरे पैर जो है फुल भी नहीं प्राप्त कर सकते। और अगर असी फल प्राप्त करना चाहते हैं तो इहदा पूरा अर्थ कढ़ो। पूरा अर्थ की है? जिन्हां ने बचपन दे विच इस रस्ते नू अपना लिया है, जिन्हें भी संत होए ने पूरन परम पद नू प्राप्त करन वाले, उन्हां दे जिंदगी दा इतिहास पढ़ करके देख लो, उन्हां दी मावां ने जो कि पहला गुरु दा काम हैगा ओ मां दे रूप च आंदे ने, उन्हां ने उसी वेले उन्हां नू शिक्षा दित्ती। बाबा फरीद जी दे इतिहास पढ़ करके देख लो, बचपन दे विच ही जंगलां दे विच उन्होंने पक्का कर लिया जाना कि मैं ते आवागमन तो मुक्त होना है। और असी की कर रहे हां? असी फैसला यह किया कि असी बुढ़ापे दे विच जा करके नाम जपांगे, और जिसले बुढ़ापे दे विच जांदे आ आखरी पैर हुंदा है उसले की हड्डियां जवाब दे जांदियां ने, चोकड़ी ही नहीं लगदी, सुरत कित्थों समेट लांगे, कमर ही नहीं सीधी हुंदी, ते फिर क्या बाणी झूठ बोलदी है? ना बाणी झूठी है, ना संत झूठे ने, जो अर्थ कढे गए ने ओह झूठे ने। बाणी झूठी नहीं है, असी अर्थ झूठे कढे ने, अधूरे अर्थ कढे ने। सो उसका यह भाव है कि जिन्हां ने अजे जवानी चढ़ी भी नहीं इस रस्ते नू अपना लिया, उन्हां दा फुल लग गया। और यकीन करके जान लो, जिन्हां ने जवानी दे विच भजन कर लिया ना, जगत नू छोड़ करके भुल करके, उन्हां दा फल बुढ़ापे तो पहले ही लग जांदा है। उन्हां नू पुछ लो, उन्हां जीवात्मा नू जिन्हां ने अंतर दे विच इस आवाज नू सुनिया है, इस सच नू प्राप्त कीता है, क्या उन्हां ने सिर्फ आधी राती उठ करके ही प्राप्त कीता है? नहीं, उन्हां ने जगत नू त्यागया है, मन मोह माया सारिया नु त्याग करके परमात्मा की बंदगी की है ताई जा करके उन्होंने प्राप्त किया है। तो वो अगली तो कोई स्पष्ट करता है जो जागण गए वो दात लैन गए साई कोलो। साई कौन है? साई ने सतगुरु, सतगुरु आंदे ही दात देने वास्ते ने। तो जागना की है? परमात्मा की तरफ इस माया चो निकलना। जड़े माया चो सुते पे ने वह भावे अद्धी राती उठन या ना उठन उन्होंने किसी फल की प्राप्ति नहीं हो सकती। असी कहने कि रात को वृत्तियां कठिया हो जांदियां ने, सिमट जांदियां ने, सुरत सिमट जाएगी। जरा विचार करके देख लो कि असी सपने दे विच भी जो कि दिन दे 22 घंटे जड़े भी असी फैसले किए ना, जड़िया मीटिंगा अटेंड कीतियां ने, दिने राती दे आंदे ही ने, सुत्या भी असी ओही फैसले करदे आ। ते हुण जड़ी रील साडे सुत्या चल रही है ते असी अख खोल के किस तरह वृत्ति नूं समेट लांगे? सो ए अर्थ जड़े ने बिलकुल ही अधूरे ने। अगली तुक दे विच गुरु साहिबां ने फिर स्पष्ट किया है कि उठ फरीदा उजू साज सुबह नवाज गुजार। हुण उजू दा भाव की है? ए हुण जात दे मुसलमान सन, इन्होंने उस जगत नू जो कर्म कांड चल रहे सी उन्हां नू मुख रख करके ए वाणी उचारी है। उजू कहंदे ने भी हथ पैर मुंह धो करके ते नमाज पढ़नी। तो गुरु साहब नमाज किनू कहंदे ने और उजू किनू कहंदे? उजू दा भाव ए है कि अपने मन नू इन्हां विकारां दे विचों कढ़णा, ए है उजू। हुण ऐसा उजू किसने किया है? है कोई मुसलमान, हिंदू, ईसाई? केड़ी जात दा है जिसने इस तरीके दा उजू किया है, यानी हथ पैर मुंह धोते ने? क्या शरीर दे स्नान नाल ही सारा काम हो जाएगा? मन ते विषय विकारां दी अग जल रहा है, असी किस तरीके नाल उजू कर सकते हाँ? तो नमाज की कहंदे ने? करनी काबा सच पीर कलमा करम निवाज। हुण ए जो परिभाषा गुरु नानक साहब ने बाणी दे विच इस नमाज पढ़न दी दित्ती है वह की कहंदे ने? कि शुभ कर्म कर, वह तेरा काबा है। सच पीर, पीर यानी गुरु, सतगुरु कौन हन? सच्चे ने। कलमा फिर कहंदे ने कि वह शब्द स्वरूप ने, आवाज रूप ने। फिर कहंदे ने करम, ऐसे कर्म कर जो सतगुरु यानी कि पीर जी हुक्म करदे ने। और इस तरीके का कर्म तू अपनी प्रैक्टिकल जिंदगी दे विच 24 घंटे करने ने, और इस तरीके का कीता है जो उपकर्म उपराला है ये तेरा नमाज पढ़न दे बराबर है। हुण विचार कर लो कि फरीद जी ने जड़ी ये नमाज पढ़न की गल की है, उजू अज की गल की है, एदा की भाव है? कितने गहरे अर्थ ने कि जब तक असि मन नू इना विकारा चो नहीं कढांगे तेरा हथ पैर मुंह धोना किसी काम का नहीं। और जब तक तू इस तरीके की नमाज नहीं पढ़ेगा, सच नहीं होगा, तद तक तेन उस परमात्मा की आवाज नू प्राप्त नहीं कर सकता। कि सतगुरु कौन ने? सच। वह सच नू प्राप्त करना चाहता है ते दिने राती सच दे विच पूरा हो, पल पल उस सच नू प्राप्त कर। हुण अगली तुक दे विच होर स्पष्ट कर देंदे ने कि रात कथूरी वंडीए सुते मिले ना पाओ। हुण जड़े सुते पे ने परमात्मा आले पासो, हुण विचार करके देखो राती अगर उठ भी जाणगे 2-3 घंटे, अगर 22 घंटे सुते रहे परमात्मा आले पासो ते किस तरीके दे नाल उसनू मिल लैणगे? तो ये बड़े गहरे अर्थ रखदे ने। ये बाणी जड़ी है बड़ी उच्ची और सुची है, कोई जान सकता है जड़ा सचखंड पहुंचया है, ते या फिर सचखंड तो कोई उपराला करके जिसले जिस तरह इस तरीके नाल आप जी दी झोलियां च पाए जा रहे ने। पर फायदा तां ही है जे असी इस बाणी दे उपर अमल करिए। अगे गुरु नानक साहब जी दी बाणी है, गुरु अमरदास जी दे रूप दे विच उन्होंने केड़ी तो उचारी है? सच वेला सच मूरत। सच वेला और सच मूरत केड़ा है? जित सच्चे नाल प्यार। गुरु साहबा ने सारे भ्रामी दूर कर दिते ने कि जड़े अर्थ गुरु साहबा ने बाणी दे सचखंड दस वेले तुहानू दिते गए ने ए तुक दे विच पूरे भाव ने कि सच्चा मूरत और सच्चा वेला केड़ा है? जदों तू उस सच दे नाल जुड़ेगा, यानी कि सारे भ्रम चो निकल जाओ कि अद्धी राती सच नाल जुड़न नाल ही सच की प्राप्ति होंदी है। सच वेखना, सच बोलना, सच्चा सब आकार। हुण सारा आकार इस अख दे नाल ते असी सारा कुछ जो देख रहे हां, एक पासे कहंदे आ जगत झूठा है इन्हें ते खत्म हो जाना है, दूसरे पासे असी कहंदे आ कि इन्हां अखां दे नाल तू सच नूं वेख, ते इन्हां अखां दे नाल सच नूं असीं किवें वेख सकदे हां? सो इहदा भाव इह है कि इह तुक अंदर लै के जांदी है, बाहर का कोई भाव है ही नहीं। बाहर का भाव बाहर दी तुक दे विच है कि सच्चा सब आकार, यानी कि सृष्टि का जितना भी आकार पसारा असी देखते हैं इसका आधार जो है वह सच है। सच यानी कि वह आवाज, परमात्मा की आवाज जिसनों असी शब्द नाम या कीर्तन कह करके पुकारते हैं। सो ये जो आकार जितने भी ब्रह्मांड के सानू नजर आते ने इन अखा के नाल ये सारे झूठे ने, पर इन्हों की जो आधार आवाज है वह सच है। वह कित्थे है? वह अंतर दे विच है। उसके लिए की करना पेगा? उसके लिए सतगुरु को जाना पेगा। सतगुरु की ने? जिसले अंतर दे विच सुरत समेटदे ने नूरानी रूप विच प्रगट हुंदे ने उस नू वेख वेख यानी कि उसदा विच ख्याल पक्का कर उस दे ख्याल नू पक्का करना सुरत दा सिमरन कहंदे ने। सो ए जिहड़ी दूसरी तुक है ओ ए उपदेश देंदी है कि जिस तरीके दे नाल ए सारी सृष्टि दा आधार ओ सच है और ओ सच नू प्राप्त करके ही तू आवागमन तो मुक्त हो सकदा है और ओ सच मिलदा है अंतर दे विच गुरु साहब दी शरण लै अंतर दे विच ओ प्रगट हो करके तैनू ए सच दी आवाज सुनाणगे उन्हां दे विच तू ख्याल पक्का करके तू इस आवाज नू पकड़ के पौड़ी दर पौड़ी चढ़दा आ तू तुर मकाम पहुंच जाएगा। हुण ए भाव इन्हां तुकां दे विच छुपे होए ने जिहड़े सानू अज तक नहीं मिले। सो गुरु अमरदास जी ने इस तुक दे विच सारे भ्रम दूर कर दिते ने कि वेला ओही सच्चा है मूरत ओही सच्चा है जदों तू उस सच दे नाल जुड़े। जदों तू सच तो विछड़ गया ना तो समझ ली तू नरकां दा भागीदार है। हुण इह सोचो कि तीन घंटे सच नाल जुड़ करके बाकी दे घंटे 21 घंटे असीं झूठ नाल जुड़ करके किस तरीके दे नाल उस मुक्ति नूं प्राप्त कर सकांगे। इह मुक्ति कदे हो ही नहीं सकदी। हुण जिन्हां ने इस जन्म दे विच अपने बुढ़ापे दे विच पहुंच गए ने या जवानी दे आखरी मोड़ ते पहुंचे ने और उस तो पहले सिर्फ इस जगत नूं ही भोगिया है सच नूं कदी पहुंचण नूं प्राप्त करन दा उपराला ही नहीं कीता ते उह किस तरीके दे नाल इस छोटे जे बाकी दे समय बचे दे विच इस सार्थक कर लैणगे इस मजमून नूं। अपने आप विचार कर लो यानी कि जितना कर्म असीं कर आए हां उह तां बंधनकारी प्रभाव पक्का हो करके त्रिकुटी च जमा हो चुका है उसका भुगतान किवें और कौन दे देगा। जब तक ने सुरत नूं असीं जींदे जी समेट करके त्रिकुटी दे भी ले जा करके उधर दी धुन जो कि किंगारी दी धुन है असीं उहदे विच अपनी सुरत नूं नहीं जोड़दे तद तक उह जो कर्म जमा ने उह सवाह हो ही नहीं सकते। अगले जन्म असीं पहले ही पक्के कर चुके हां ते सिर्फ तीन घंटिया दे विच साध संगत जी इह मुक्ति दा जन नहीं है ब्रह्म मुहूर्त है इह मनुखा जन्म और इह मनुखे जन्म दा इह ब्रह्म मुहूर्त असीं कई ते गवा चुके ने कई गवा रहे ने और बड़े बाकी ने उन्होंने भी गवा देना। क्यों? क्योंकि उन्होंने कदी सचखंड दी इस सच्ची बाणी दे उपर अमल करन दा विचार ही नहीं कीता। अज तक कमर ही नहीं कसी कि ये वाणी साडे वास्ते उचारी गई है। उन्होंने ये सोचा ही शायद जेडे कोई होर सुन रहे ने पशु परिंदे उन्हां वास्ते ने मनुखा वास्ते नहीं है। यही मन दी इक जो है सूक्ष्म चाल है और जपजी साहब दी चौथी पौड़ी जो सतगुरां ने लई है इस पौड़ी दे विच सारे मजमून नूं बड़े अच्छे तरीके नाल स्पष्ट कीता है। एक किरिया जो है किरिया दे रूप विच दित्ता है साचा साहिब सच नाई भाख्या भाओ अपार। साचा साहिब सच यानी कि सत पुरुष सच किथे है ओ साहब दे विच है। साहब कौन है? सतगुरु साहब। सतगुरु दे अंदर ओ सच प्रगट है सच नाई और उसका नियम भी सच्चा है। नियम केड़ा है? आवाज का नियम है परमात्मा की आवाज जिसनु असि धुन भी कह देने प्रकाश स्वरूप जड़ी आवाज है ए इस सृष्टि का नियम है क्योंकि इसी ने इस सृष्टि की रचना की है और इसी ने इस सृष्टि नु विले और महाप्रलय दे विच ले जाना है। ज्यो ज्यो ए आवाज सिमटेगी त्यो तो पहले परले होगी त्रिकुटी तक का राज खत्म है उस तो अगे महाकारण दे जड़े देश हैं वो महाप्रलय दे विच खत्म हो जाएंगे। यानी कि सिर्फ सचखंड अविनाशी है उसने बचना है बाकी सारे ने खत्म हो जाना है। भाख्या भाओ अपार भाख्या भाख्या यानी भाषा भाओ भाओ दा यानी प्यार अनंत अपार दा भाव है अनंत प्यार यानी के उस नूं प्राप्त करन दी केड़ी भाषा है किस तरीके दे नाल असीं उस नूं प्राप्त कर सकते हैं जिस दी वर्णना तुसीं इत्थे कीती है कि ओह सच दी आवाज सच साचा साहिब ओह किस तरह मिल सकता है ते उस दे वास्ते उपदेश करदे ने कि उसका एक नियम है सच दा नियम और ओह सच दा नियम की है प्रेम दी भाषा अनंत प्रेम दी। ते विचार करके देखो असीं ते अज तक इस आवाज दे नूं सुनन लई कोई प्यार उत्पन्न ही नहीं कीता। असीं अगर अख बंद करके या कन्न च अंगूठा दे करके उपराला करदे हां ते एक सिर्फ मौखिक क्रिया नूं दोहरांदे हां साडे अंतर दे विच ओह प्रीत प्रगट नहीं होई कि जिस प्रीत नूं करके असीं इस शब्द धुन नूं प्राप्त कर सकदे हां जो कि सृष्टि दा आधार है। भाख्या भाओ अपार आखै मंगै दे दे दात करे दातार। इस तुक दे दो हिस्से ने आखै मंगै दे दे एक हिस्सा है दात करे दातार दूसरा हिस्सा है। असि एदा बहुत ही अधूरा अर्थ कढ़दे हां कि असि परमात्मा कोलो मंगदे हां और ओह सानू दिंदा है पर ए अर्थ जो है एक मूर्खता दे नाल भरिया होया अर्थ है। किस तरीके दे नाल दोनों अक्षरां नूं पहचानो दे दे मंगे मंगना भाव है एक भिखारी वास्ते एक भिखारी मंगदा है दे दे और दूसरे पासे केड़े अक्षर इस्तेमाल कीते ने बाबा जी ने दात करे दातार दाता दात देण वाला विचार करके देख लो, पिख जड़ी है, पिख दा अंत है दुख, और दात दा अंत और शुरू दोनों ही सुख है। तो यानी के जो ए तुक बाद दी है ए सतगुरु नाल संबंध रखती है। दात करे दातार, दाता देने वास्ते कौन आंदा है? सतपुरुष नहीं आंदे, वो अपना अवतार भेजते ने सतगुरु। सतगुरा दे अंदर वो प्रगट हैं और वो दात दिंदे ने। और याद रखना वो इको ही दात देने वास्ते आंदे ने, और वो दात है ए अंतर दी आवाज। और ये आवाज जिन्हां ने प्राप्त कर ली, ये दात जिन्हां नूं मिल गई, उन्हां ने आवागमन तो मुक्ति प्राप्त कर ली। ए है दात। हुण ओ मंगण दा भाव की सीगा? दे 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 दा भाव की है कि असी इस जगत दे विच कूड़ा कठा कर रहे हैं, और ये कूड़ा कौन कठा कर रहा है? ए पहली जड़ी अद्धी तुक है, ये काल नाल संबंधित है। ये गुरु साहब ये अज ये भी भेद प्रगट कर रहे ने कि असी जो मांगा मंगदे हां मूर्तियां अगे पोथियां अगे या होर कई जगह जा करके, ये सारे जगह काल बैठा है। जे ये काल ही सानू ये मंग नू पूरा करदा। विचार करके देखो, कदी कोई मां अपने पुत्र नू जहर देगी? अगर देगी भी ते एक सीमा तक देगी, और वो दे करके होर कई तरीक दे शुभ कर्म उदे कोल करवा लेगी। बच्चा टाफी मंगदा है, मां देंदी है, पर होमवर्क करा लेंदी है। जेड़ा होमवर्क अगे जा करके उस बच्चे दे लई बहुत ही फायदेमंद हुंदा, अपने पैरां ते खड़ा हुंदा, पर उसके लिए जहर भी देंदी है। इस करके अगर सतगुरु जहर देंदे ने ते एक बहुत ही छोटी सीमा दे अंदर देंदे ने, क्यों? उन्होंने जीवात्मा कोल उधम कराना हुंदा है। और अगर झोलियां भर के दात मिलती है ना, जिन्हों असी दात कहंदे आ, ओ भिख हैगी है काल दी दित्ती हुई। क्यों? क्योंकि उसने अपनी आवागमन 84 लाख जूना पक्कियां करनिया ने। सो विचार करके देख लो, असी दिने राती जो कुछ मंग रहे हैं ना, उस तो बाद असी दोबारा तो फिर इन्हां दा भुगतान करन वास्ते आवांगे। ते सतगुरु साडे पिता स्वरूप हैगे ने, ओ क्यों चाहणगे ये जीवात्मा अपने मूल चो निकल के तड़फ रहियां ने ते दोबारा मूल दे विच ना जाण। सो इन्हां दा अर्थ ए है, और यही विचार करनी है। उस तो अगली तो कुछ होर स्पष्ट करदे ने कि फेर के अगे रखिए जित दिसे दरबार। हुण जदों जीवात्मा ए कूड़ा कठा कर लैंदी है ना, दात नूं प्राप्त नहीं कर सकदी, फिर उहनूं स्पष्ट करदे ने सतगुरु, कहिंदे ने कि उहनां दा की असर हुंदा है? ਉਹ ਫਿਰ ਨਰਕਾਂ ਦੀਆਂ ਭਾਗੀ ਹੋ ਜਾਂਦੀਆਂ ਨੇ। ਨਰਕਾਂ ਦੇ ਵਿੱਚ ਜਦੋਂ ਜਾਂਦੀਆਂ ਨੇ ਨਾ, ਪਿਛਲੇ ਸਤਸੰਗਾਂ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਕਿ ਇੱਕ ਨਿਮਕ ਘੜੀ ਦੇ ਵਿੱਚ ਵੀ ਅੱਖ ਦੇ ਰੂਪ ਵਿੱਚ ਅਸੀਂ ਐਸੇ ਕਰਮ ਬਣਾ ਲੈਂਦੇ ਹਾਂ ਕਿ ਕਈ ਕਰੋੜ ਜਨਮ ਸਾਨੂੰ ਨਰਕਾਂ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹਨਾਂ ਤੁੱਕਾਂ 'ਚ ਹੋਰ ਪੱਕਾ ਹੋ ਜਾਂਦਾ ਕਿ ਜਦੋਂ ਜੀਵਾਤਮਾ ਨਰਕਾਂ ਦੇ ਵਿੱਚ ਜਾਂਦੀ ਹੈ ਨਾ, ਉੱਥੇ ਫਿਰ ਰੋਂਦੀ ਹੈ, ਪਿੱਟਦੀ ਹੈ, ਫਿਰ ਉਹ ਤਰਸਦੀ ਹੈ, ਫਿਰ ਪੁਕਾਰਦੀ ਹੈ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਯਾਨੀ ਕਿ ਤੇਰਾ ਦਰਬਾਰ ਕਿਸ ਤਰ੍ਹਾਂ ਦਿਖੇ, ਇਸ ਦਾ ਕੀ ਭਾਵ ਹੈ ਕਿ ਯਾਨੀ ਕਿ ਤੇਰੀ ਦਰਗਾਹ ਦੇ ਵਿੱਚ ਮੈਨੂੰ ਮਾਨ ਕਿਸ ਤਰ੍ਹਾਂ ਪ੍ਰਾਪਤ ਹੋਵੇ, ਇਹ ਕਿਸ ਤਰ੍ਹਾਂ ਮਿਲ ਸਕਦਾ ਇਹ ਮਾਨ? ਕਿਸ ਤਰੀਕੇ ਦੀ ਬੋਲ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਐਸੇ ਮੂੰਹ ਚੋਂ ਮੈਂ ਕਿਹੜੀ ਬੋਲੀ ਬੋਲਾਂ ਜਿਸ ਨੂੰ ਸੁਣ ਕਰਕੇ ਤੈਨੂੰ ਮੇਰੇ ਉੱਪਰ ਤਰਸ ਆਵੇ। ਹੁਣ ਵਿਚਾਰ ਕਰਕੇ ਦੇਖੋ ਕਿ ਜਦੋਂ ਇਹ ਬ੍ਰਹਮ ਮੂਰਤ ਸਾਡਾ ਹੋਇਆ ਸੀ, ਸਾਡੀ ਜਾਗਣ ਦੀ ਜਗ੍ਹਾ ਸੁੱਤੇ ਰਹੇ, ਔਰ ਕਿਹੜੀ ਬੋਲੀ ਬੋਲੀ? ਇਸ ਜਗਤ ਦੀ ਬੋਲੀ ਬੋਲੀ, ਜੋ ਕਾਲ ਨੇ ਮਨ ਦੇ ਰਾਹੀਂ ਸਾਨੂੰ ਬੁਲਵਾਇਆ, ਉਹਨਾਂ ਸ਼ਬਦਾਂ ਦਾ ਅਸੀਂ ਜਾਪ ਕੀਤਾ, ਧੀਆਂ ਦਾ ਜਾਪ ਕੀਤਾ, ਪੁੱਤਰਾਂ ਦਾ ਜਾਪ ਕੀਤਾ, ਕਾਰਾਂ ਮੋਟਰਾਂ ਦਾ ਜਾਪ ਕੀਤਾ, ਇਹੋ ਜਿਹੇ ਵਿਸ਼ੇ ਵਿਕਾਰਾਂ ਦਾ ਜਾਪ ਕੀਤਾ ਜਿਨ੍ਹਾਂ ਨੇ ਸਾਡੇ ਇਹ ਬੰਧਨ ਪੱਕੇ ਕਰ ਦਿੱਤੇ ਔਰ ਸਾਨੂੰ ਨਰਕਾਂ ਚ ਲਿਆ ਸੁੱਟਿਆ। ਹੁਣ ਉਹ ਤੜਫ ਰਹੀ ਹੈ, ਤੜਫ ਰਹੀ ਹੈ, ਤੜਫ ਤੜਫ ਕੇ ਕਹਿੰਦੀ ਹੈ ਆਪਣੇ ਸਤਿਗੁਰੂ ਨੂੰ ਕਿ ਮੇਰੇ ਉੱਪਰ ਤਰਸ ਖਾ, ਮੈਨੂੰ ਦੱਸ ਕਿ ਮੈਂ ਕੈਸਾ ਸ਼ਬਦ ਬੋਲਾਂ, ਤੇਰੇ ਅੰਗ ਅੱਗੇ ਕੀ ਰੱਖਾਂ, ਕਿਉਂਕਿ ਜੋ ਕੁਝ ਵੀ ਮੈਂ ਇਕੱਠਾ ਕੀਤਾ ਉਹ ਸਾਰਾ ਇਕੱਠਾ ਕੀਤਾ ਆ ਕੂੜਾ ਹੈ। ਫੇਰ ਕੇ ਅੱਗੇ ਰੱਖੀਏ ਕੀ ਰੱਖਾਂ, ਤੇਰੇ ਦਰਬਾਰ ਤੇ ਕੁਝ ਪਰਵਾਹ ਹੀ ਨਹੀਂ ਹੈ, ਕਿਹੜੀ ਬੋਲੀ ਕਿਹੜਾ ਸ਼ਬਦ ਇਸਤੇਮਾਲ ਕਰਾਂ, ਕਿਉਂਕਿ ਜਿਹੜੇ ਤੂੰ ਸ਼ਬਦ ਦਿੱਤੇ ਸੀ ਉਹ ਤੇ ਮੈਂ ਆਲਣੇ ਦੇ ਵਿੱਚ ਰੱਖ ਦਿੱਤੇ, ਮੈਂ ਤਾਂ ਕਦੀ ਉਸ ਨੂੰ ਯਾਦ ਹੀ ਨਹੀਂ ਕੀਤੇ। ਹੁਣ ਵਿਚਾਰ ਕਰੋ ਕੈਸੀਆਂ ਗਹਿਰੇ ਅਰਥ ਲੈ ਕਰਕੇ ਤੁਕਾਂ ਨੇ, ਔਰ ਅਸੀਂ ਕੀ ਅਰਥ ਕੱਢਿਆ ਹੋਇਆ ਹੈ। ਇਹ ਹਾਲ ਹੁੰਦਾ ਹੈ ਜੀਵਾਤਮਾ ਦਾ ਜਿਸ ਲਈ ਨਰਕਾਂ ਦੇ ਭਾਗੀਦਾਰ ਬਣਦੀ ਹੈ। ਗੁਰੂ ਸਾਹਿਬ ਫਿਰ ਤਰਸ ਖਾਂਦੇ ਨੇ, ਫਿਰ ਉਪਦੇਸ਼ ਕਰਦੇ ਨੇ, ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਹੁਣ ਵਡਿਆਈ ਵਿਚਾਰ ਯਾਨੀ ਕਿ ਉਹ ਪਰਮਾਤਮਾ ਦੀ ਜੋ ਸੱਚ ਰੂਪ ਆਵਾਜ਼ ਹੈ ਉਸਨੂੰ ਤੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦਾ ਹੈ? ਅੰਮ੍ਰਿਤ ਵੇਲਾ, ਇਸ ਤੋਂ ਸਪਸ਼ਟ ਭਾਵ ਹੈ ਕਿ ਮਨੁੱਖਾ ਜਨਮ, ਜਿਸ ਲਈ ਤੈਨੂੰ ਮਨੁੱਖਾ ਜਨਮ ਦਿੱਤਾ ਸੀ ਤੂੰ ਕਦੀ ਉਪਦੇਸ਼ ਨਹੀਂ ਸੀ ਮੰਨਿਆ, ਇਹੀ ਉਪਦੇਸ਼ ਹੈ ਕਿ ਜਿਸਲੇ ਤੇਰੀ ਵਾਰੀ ਆਏਗੀ ਤੈਨੂੰ ਮਨੁੱਖਾ ਜਨਮ ਮਿਲੇਗਾ ਨਾ। ਇਹ ਹੁਣ ਸਤਿਗੁਰੂ ਦੀ ਮੋਹ ਜਾਂ ਸਾਧ ਸੰਗਤ ਜੀ, ਬੇਸ਼ਕ ਨਾਮ ਲੈ ਲਓ ਜੋ ਮਰਜ਼ੀ ਕਰ ਲਓ, ਅਗਰ ਉਪਦੇਸ਼ਾਂ ਦੇ ਉੱਪਰ ਅਮਲ ਨਹੀਂ ਕੀਤਾ ਹੈ ਨਾ, ਤੇ ਸਤਿਗੁਰੂ ਆਪ ਹੀ ਜੋ ਹੈ ਨੇ ਨਿਚਲੇ ਜੂਨਾਂ ਚ ਭੇਜਦੇ ਨੇ। ਕਿਉਂ ਭੇਜਦੇ ਨੇ? ਕਿਉਂਕਿ ਅਸੀਂ ਕਦੀ ਹੁਕਮ ਉਹਨਾਂ ਦਾ ਮੰਨਿਆ ਨਹੀਂ। ਤੇ ਪਿਤਾ ਵੀ ਤੁਸੀਂ ਯਾਦ ਕਰੋ, ਕਈ ਵਾਰੀ ਸਜ਼ਾ ਦਿੰਦੇ ਨੇ ਆਪਣੇ ਪੁੱਤਰ ਨੂੰ, ਕਿਸ ਵਾਸਤੇ? ਸਿੱਧਾ ਕਰਨ ਵਾਸਤੇ, ਸਿੱਧੇ ਰਸਤੇ ਲਿਜਾਣ ਵਾਸਤੇ। ਤੇ ਉਹ ਇਹ ਸਮਝਾਉਂਦੇ ਨੇ ਕਿ ਇਹ ਨਿਚਲੇ ਜਨਮਾਂ ਜਾ ਕਰਕੇ ਜਿਹੜੇ ਤੂੰ ਵਿਸ਼ੇ ਵਿਕਾਰ ਭੋਗ ਰੱਖਦਾ ਨਾ, ਅੱਛੇ ਤਰੀਕੇ ਦੇ ਨਾਲ ਭੋਗ ਲੈ, ਜਦੋਂ ਤੇਰੀ ਸ਼ਾਂਤੀ ਹੋਏਗੀ ਨਾ, ਫਿਰ ਤੇਰੇ ਤੇ ਨਜ਼ਰ ਮਾਰਾਂਗੇ ਔਰ ਤੈਨੂੰ ਇਹ ਫਿਰ ਦੁਬਾਰਾ ਤੋਂ ਮਨੁੱਖਾ ਜਨਮ ਦੇਵਾਂਗੇ। ਸੋ ਇਹ ਭਾਵ ਨੇ ਇਹਨਾਂ ਤੁਕਾਂ ਦੇ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦੋਂ ਤੇਰਾ ਬ੍ਰਹਮ ਮੁਹੂਰਤ ਹੋਏਗਾ, ਅੰਮ੍ਰਿਤ ਵੇਲਾ ਹੋਏਗਾ, ਯਾਨੀ ਕਿ ਫਿਰ ਤੂੰ ਜਿਸ ਮਨੁੱਖੇ ਜਨਮ ਵਿਚ ਆਏਗਾ ਨਾ, ਉਸ ਵੇਲੇ ਤੂੰ ਇਸ ਸੱਚੇ ਨਾਮ ਨੂੰ ਪ੍ਰਾਪਤ ਕਰੀ। ਪ੍ਰਾਪਤ ਕਰਨ ਦਾ ਭਾਵ ਹੈ ਕਿ ਜਿੰਦੇ ਜੀ ਇਸ ਨੂੰ ਬਾਹਰ ਵੀ ਜਪੀ, ਯਾਨੀ ਕਿ ਅਮਲੀ ਜਾਮਾ ਪਹਿਨਾਈ, ਔਰ ਅੰਤਰ ਦੇ ਵਿਚ ਵੀ ਜੋ ਸ਼ਬਦ ਤੈਨੂੰ ਦਿੱਤੇ ਜਾਂਦੇ ਨੇ ਉਹਨਾਂ ਨੂੰ ਵੀ ਤੂੰ ਯਾਦ ਕਰਨਾ ਹੈ, ਉਹਨਾਂ ਨੂੰ ਤੂੰ ਦੁਹਰਾਉਣਾ ਹੈ, ਤਾਂ ਹੀ ਜਾ ਕਰਕੇ ਸਤਿਗੁਰੂ ਪ੍ਰਸੰਨ ਹੁੰਦੇ ਨੇ। ਔਰ ਫਿਰ ਕੀ ਕਹਿੰਦੇ ਨੇ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਹੁਣ ਕਪੜਾ ਕਿਹੜਾ ਹੈ? ਇਸ ਤੁਕ ਦੇ ਨਾਲ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਅਰਥ ਦਿੱਤੇ ਨੇ, ਸਾਰੇ ਹੀ ਪੱਕੇ ਹੋ ਜਾਂਦੇ ਨੇ ਕਿ ਕਰਮਾਂ ਅਨੁਸਾਰ ਜੋ ਹੈ ਇਹ ਕਪੜੇ ਦੀ ਪ੍ਰਾਪਤੀ ਹੈ। ਕਪੜਾ ਕਿਹੜਾ ਹੈ? 84 ਲੱਖ ਜੂਨ ਜੋ ਹੈ ਇਸ ਆਤਮਾ ਨੂੰ ਕਪੜਾ ਦਿੱਤਾ ਗਿਆ, ਔਰ ਉਹ ਸਾਰਾ ਕਪੜਾ ਖੱਦੜ ਹੈ, ਯਾਨੀ ਕਿ ਧੋਣ ਨਾਲ ਹੀ ਸ਼ਲਿੰਗ ਕਰ ਜਾਂਦਾ, ਯਾਨੀ ਕਿ ਵਿਰਤੀ ਅਨੁਸਾਰ ਕਰਮ ਕਰਦੇ ਨੇ। ਤੋ ਇਹ ਜੋ ਕਪੜਾ ਮਿਲਿਆ ਹੈ, ਮਨੁੱਖੇ ਜਨਮ ਦਾ ਕਪੜਾ, ਇਹ ਸੋਨੇ ਚਾਂਦੀ ਔਰ ਹੀਰੇ ਜਵਾਹਰਾਤ ਨਾਲ ਜੜਿਆ ਹੋਇਆ ਕਪੜਾ ਮਿਲਿਆ ਹੈ, ਔਰ ਇਸ ਕਪੜੇ ਦੀ ਅਸੀਂ ਕਦੀ ਕਦਰ ਕੀਤੀ ਹੈ? ਕਦੇ ਨਹੀਂ ਕਦਰ ਕੀਤੀ। ਸਤਿਗੁਰੂ ਉਪਦੇਸ਼ ਕਰਦੇ ਨੇ, ਇਹ ਸਿਰਫ ਤੈਨੂੰ ਕਰਮਾਂ ਅਨੁਸਾਰ ਨਹੀਂ ਮਿਲਿਆ, ਕਰਮ ਤੇ ਚਾਹੀਦੇ ਹੀ ਨੇ ਸ਼ੁਭ, ਉਸ ਦੇ ਨਾਲ ਨਦਰ ਵੀ ਚਾਹੀਦੀ ਹੈ। ਨਦਰ ਯਾਨੀ ਕਿ ਸਤਿਗੁਰੂ ਦੀ ਰਹਿਮਤ, ਉਹਨਾਂ ਦੀ ਦਇਆ। ਜਦ ਤੱਕ ਸਤਿਗੁਰੂ ਦੀ ਦਇਆ ਔਰ ਰਹਿਮਤ ਨਹੀਂ ਹੋਏਗੀ ਨਾ, ਅਸੀਂ ਇਸ ਵਸਤਰ ਨੂੰ ਪ੍ਰਾਪਤ ਨਹੀਂ ਕਰ ਸਕਦੇ, ਔਰ ਇਹ ਵਸਤਰ ਨੂੰ ਪ੍ਰਾਪਤ ਨਹੀਂ ਕਰਾਂਗੇ ਤੇ ਸਮਝ ਲਓ ਕਿ ਸਾਡਾ ਬ੍ਰਹਮ ਮੁਹੂਰਤ ਅਜੇ ਨਹੀਂ ਹੋਇਆ। ਅਜੇ ਤੱਕ ਅਸੀਂ ਉਸ ਅੰਧਕਾਰ ਅੰਧੇਰੀ ਰਾਤ ਵਿਚ ਬੈਠੇ ਹਾਂ ਜਿਹੜੀ 84 ਲੱਖ ਜਾਮਿਆਂ ਦੇ ਵਿਚ ਸਾਨੂੰ ਪੱਕਾ ਕਰਕੇ ਹੋਈ ਹੈ। ਤੋ ਅਗਲੀ ਤੁਕ ਦੇ ਵਿਚ ਹੋਰ ਸਪਸ਼ਟ ਕਰਦੇ ਨੇ ਕਿ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਮੋਖ ਦਵਾਰ ਯਾਨੀ ਕਿ ਇਸ ਕਪੜੇ ਨੂੰ ਪਾ ਕਰਕੇ, ਪ੍ਰਾਪਤ ਕਰ ਕਰਕੇ, ਤਾਂ ਹੀ ਜਾ ਕਰਕੇ ਤੂੰ ਉਸ ਸੱਚ ਨੂੰ ਯਾਨੀ ਕਿ ਮੋਖ ਮੁਕਤੀ ਦੇ ਦਵਾਰ ਨੂੰ ਪ੍ਰਾਪਤ ਕਰ ਸਕਦਾ ਹੈ। ਹੋਰ ਕਿਸੇ ਵੀ ਜਾਮੇ ਦੇ ਵਿਚ ਤੈਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਦਾ ਇਹੀ ਭਾਵ ਇਹ ਹੈ ਕਿ ਮਨੁੱਖੇ ਜਨਮ ਦੇ ਵਿਚ ਤੈਨੂੰ ਇਸ ਦੀ ਪ੍ਰਾਪਤੀ ਹੋ ਸਕਦੀ ਹੈ, ਔਰ ਇਹ ਕਪੜਾ ਤਾਂ ਹੀ ਸਾਰਥਕ ਹੋਏਗਾ ਜਦੋਂ ਤੂੰ ਸਤਿਗੁਰਾਂ ਨੇ ਰਹਿਮਤ ਜੋ ਕੀਤੀ ਹੈ ਅੰਦਰ ਔਰ ਬਾਹਰ ਦੀ, ਉਸ ਦੇ ਉੱਪਰ ਤੂੰ ਪੂਰਾ ਉਤਰੇਗਾ। ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ, ਨਾਨਕ ਐਵੇ ਜਾਣੀਏ ਸਭ ਆਪੇ ਸਚਿਆਰ। ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਮੈਂ ਤਾਂ ਇਹੀ ਮਹਿਸੂਸ ਕੀਤਾ ਹੈ, ਇਹੀ ਜਾਣਿਆ ਹੈ ਕਿ ਅਗਰ ਤੂੰ, ਜੀਵਾਤਮਾ ਨੂੰ ਉਪਦੇਸ਼ ਦਿੰਦੇ ਨੇ ਕਿ ਸਚਿਆਰ ਯਾਨੀ ਕਿ ਉਹ ਸਤ ਪੁਰਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦੀ ਹੈ, ਤੇ ਉਸਦੀ ਇਹੀ ਵਿਧੀ ਹੈ, ਇਹੀ ਉਪਰਾਲਾ ਹੈ, ਇਹੀ ਉਪਕਰਮ ਹੈ ਕਿ ਇਸ ਬ੍ਰਹਮ ਮੁਹੂਰਤ ਮਨੁੱਖੇ ਜਨਮ ਦੇ ਵਿਚ ਆ ਕਰਕੇ ਤੂੰ ਆਪਣੇ ਸਤਿਗੁਰੂ ਦੀ ਟੇਕ ਲੈਣੀ ਹੈ, ਤਨ ਮਨ ਧਨ ਵਚਨ ਔਰ ਕਰਮ ਦੇ ਨਾਲ। ਔਰ ਜਦੋਂ ਤੂੰ ਇਹ 5 ਸ਼ਬਦ ਦੀ ਟੇਕ ਲਏਗਾ ਜਿੰਦੇ ਜੀ, ਯਾਨੀ ਕਿ ਆਪਣੇ ਦਿਨੇ ਔਰ ਰਾਤੀ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਆਸ਼ਾ ਤ੍ਰਿਸ਼ਨਾ ਔਰ ਕਾਮਨਾ ਤੋਂ ਰਹਿਤ ਕਰਮ ਕਰੇਗਾ ਨਿਸ਼ਕਾਮਤਾ ਦੇ ਭਾਵ ਨਾਲ, ਤਾਂ ਹੀ ਜਾ ਕਰਕੇ ਤੂੰ ਉਹਨਾਂ ਸ਼ੁਭ ਕਰਮਾਂ ਨੂੰ ਇਕੱਠਾ ਕਰਕੇ ਅੰਤਰ ਦੇ ਵਿਚ ਉਸ ਸ਼ਬਦ ਰੂਪ ਨੂੰ ਯਾਨੀ ਕਿ ਸਤਿਗੁਰੂ ਜੋ ਹੈ ਨੇ ਨੂਰਾਨੀ ਜਾਂ ਸ਼ਬਦ ਰੂਪ ਦੇ ਵਿਚ ਅੰਦਰ ਪ੍ਰਗਟ ਹੁੰਦੇ ਨੇ, ਪ੍ਰਾਪਤ ਕਰ ਪਾਏਗਾ, ਔਰ ਤਾਂ ਹੀ ਜਾ ਕਰਕੇ ਪੌੜੀ ਦਰ ਪੌੜੀ ਚੜਦਾ ਹੋਇਆ ਤੂੰ ਉਸ ਸੱਚਖੰਡ ਦੇ ਵਿਚ ਸਤਪੁਰਸ਼ ਦੀ ਗੋਦ ਤੱਕ ਪਹੁੰਚੇਗਾ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਮੈਂ ਤਾਂ ਇਹੀ ਮਹਿਸੂਸ ਕੀਤਾ ਹੈ, ਇਹੀ ਵਿਧੀ ਹੈ, ਇਸੇ ਤਰੀਕੇ ਦੇ ਨਾਲ ਤੂੰ ਸਚਿਆਰ ਯਾਨੀ ਕਿ ਸੱਚਾ ਹੋ ਸਕਦਾ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਇਸ ਉਪਦੇਸ਼ ਦੇ ਵਿਚ ਗੁਰੂ ਸਾਹਿਬਾਂ ਨੇ ਜੋ ਇਹ ਵਿਆਪਕ ਅਰਥ ਦਿੱਤਾ ਹੈ ਬ੍ਰਹਮ ਮੁਹੂਰਤ ਦਾ, ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਅੱਜ ਤੱਕ ਇਹਨਾਂ ਦਾ ਅਧੂਰਾ ਅਰਥ ਕੱਢ ਕੇ ਤੇ ਸਿਰਫ ਕਾਲ ਦੇ ਮੂੰਹ ਦੇ ਵਿਚ ਹੀ ਗਏ ਹਾਂ। ਉਹ ਸਾਰੇ ਜਿਤਨੇ ਵੀ ਅਰਥ ਸਾਨੂੰ ਕਿਤਾਬਾਂ ਦੇ ਵਿਚ ਮਿਲਦੇ ਨੇ ਅੱਧੀ ਰਾਤ ਦੇ, ਕੋਈ ਸ਼ੱਕ ਨਹੀਂ ਹੈ, ਹਰ ਇੱਕ ਜੀਵਾਤਮਾ ਦੀ ਜ਼ਿੰਦਗੀ ਦਾ ਆਪਣਾ ਆਧਾਰ ਹੈ ਔਰ ਕਰਮਾਂ ਦੇ ਅਨੁਸਾਰ ਵਿਰਤੀ ਅਨੁਸਾਰ ਉਹ ਕਰਮ ਕਰ ਰਹੀ ਹੈ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਬ੍ਰਹਮ ਮੁਹੂਰਤ ਸਿਰਫ ਮਨੁੱਖਾ ਜਨਮ ਹੈ, ਤੇ ਅਸੀਂ ਇਸ ਬ੍ਰਹਮ ਮੁਹੂਰਤ ਨੂੰ ਪ੍ਰਾਪਤ ਕਰਨ ਦੇ ਬਾਵਜੂਦ ਅਸੀਂ ਸੁੱਤੇ ਪਏ ਹਾਂ। ਤੇ ਵਿਚਾਰ ਇਹੀ ਕਰਨਾ ਹੈ ਕਿ ਅਸੀਂ ਜਾਗਣਾ ਹੈ ਜਗਤ ਦੀ ਤਰਫੋਂ, माया नू त्यागना है, मन दे हुकम चो निकलना है और सतगुरु दे हुकम दे विच आना है, तां ही असी इस मजमून नू रूहानियत दे इस पहलू नू जो कि असी बहुत ही मुश्किल दे नाल सतगुरां ने रहमत करके सचखंड तो सानू बख्शिश कीता है, इस नू असी सार्थक कर सकते हां। पिछले सत्संग दे विच गुरु साहिबां ने एक तुक जो है सानू बख्शी सी, उस दा असी बड़ा ही अधूरा अर्थ जो है लिता है और वह अधूरे अर्थ करके असी कदे भी इस मजमून नू जिस नू असी रूहानियत कहंदे आ पूरा तौर ते असी प्राप्त नहीं कर सकते। गुरु साहिबां ने उपदेश दिता सी कि सतगुरु जदो भी आंदे ने डंके दी चोट ते आंदे ने, ते असी जो इस दा अर्थ कढ़िया आए है कि सतगुरां नू हुक्म नहीं हुंदा कि असी भाई सतगुरु हां, ते इस दा ये भाव ये है कि सतसंग जी अज तक असी 6 महीने हो गए ने सतसंग सुनदे आ और कई साल हो गए ने सानू होर जगह ते सतसंग सुनदे आ, असी इस दे मजमून नू समझे ही नहीं हां। बाणी जो है बड़ी गहरे भावां च आंदी है, अगर ओ संता दी बाणी है जिन्हां दे अर्थ सतगुरु इत्थे दे रहे ने, ते जड़ियां तुकां सतगुरु इस्तेमाल करदे ने क्या ओ संता दियां तुकां नहीं ने, क्या ओ सानू एवें ही समझ आ जाणगियां? जद तक असी गुरु दी शरण विच नहीं जावांगे ना तद तक सानू इस मजमून दे जो है प्राप्ति नहीं हो सकदी। उसका की भाव यह है कि कलयुग ने काल ने इस युग दे विच जो 84 लाख जामे बनाए ने दिने राती इस तरीके दे उपक्रम या कर्म कांड करवा करके अपनी आवागमन नू पक्का कर रहा है, ठीक है पक्का कर लिया। हुण सतगुरु जदों आंदे ने ओ सच दा हुक्म लै करके आंदे ने, ओ काल दी इस सारी लीला नू प्रगट करदे ने किस तरीके दे नाल, ओ कहंदे ने भी ये जगत झूठा है, ये तियां पुत्र जमीन जायदाद सब झूठे ने, तुसी ये माया दा पसारा है, माया विच अन्ने ना हो, परमात्मा आले पासे उठो जागो, ये ब्रह्म मुहूर्त है, ब्रह्म दी वेला है। ओ ए जड़ा उपदेश दिंदे ने ओ क्या किसी दे कन दे विच फूंक मार के दिंदे ने? डंके दी चोट नहीं है क्या? लखा आदमी जड़े कठे होए हुंदे ने उना दे सामने ए सच नू उजागर किया जांदा है ते ए दुख दा ए भाव है डंके दी चोट दा कि सतगुरु इस सच नू प्रगट करदे ने पूरे जगत दे विच ते ओ इस तरीके दा प्रगट किया है, जो भाव ए है कि ओ डंके दी चोट ते ही हुंदा है और जड़ी जीवात्मा समझ रखदियां ने ना जिन्हां दे कर्म बन चुके ने उन्हां नू ए तुकां दे भाव भी समझ आ जांदे ने, ते जिन्हां दे कर्म नहीं बने ओ पूरन सतगुरु दे कोल जा करके भी सिर्फ मत्था टेकन या कपड़े खिचण या मिट्टी चुक के मथे लाण नू ही मुक्ति समझ बैठदे ने। ते विचार करन वाली गल ए है कि सत्संग ते दोनां ने ही सुनिया सी ना, ते फिर मिट्टी मथे ते लाण वाली या मत्था टेकन वाली केड़ी गल हो गई? सो सत्संग जी ए बड़ा उच्चा और सुचा मजमून ए है, जद तक असी गुरु दी शरण दे विच अपने मन नू त्याग करके असी इत्थे बैठदे आ, मन नू मुख रख करके बैठदे आ, गुरु नू मुख रख करके नहीं बैठे। अगर मन नू मुख रख करके बैठांगे ते मन दे दित्ते होए शब्द ही साडे कन्नां विच गूंजणगे, और अगर गुरु नू मुख रख करके बैठांगे ते गुरु साहिब साध संगत जी क्यों नहीं साडे सोझी देणगे, क्यों नहीं इन्हां तुकां दे भाव साडे अंतर दे विच बिठाणगे, फिर क्यों नहीं समर्था या क्यों नहीं शक्ति देणगे कि असी इन्हां तुकां दे उपर अमल कर सकीए, इनू अमली जामा पहना सकीए। और जद तक असी अमली जामा नहीं पहनावांगे, चाहे इन्हां तुकां नू रट लईए या कन्नां दे नाल इन्हां तुकां नू सुन लईए, यानी कि असी रहांगे 84 दे गेड़ दे विच ही, फिर पूरन सतगुरां दी शरण विच जाण दा लाभ की होया? जे मूर्ति कोल गए पोथी कोल गए तां वी ओही रिजल्ट, और पूरु सतगुरां कोल जा करके भी फिर भ्रमण च रहे तां वी ओही रिजल्ट। ये भी गुरु साहिब स्पष्ट करदे ने, जरा विचार करके देखो, एक जीवात्मा है ओह एक पोथी नू मथा टेक रही है, एक मूर्ति नू मथा टेक रही है, एक पूरन सतगुरु नू मथा टेक रही है। हुण विचार ये करना है कि जड़ी मूर्ति या पोथी नू मथा टेकदी है ना, पर ओ अपनी प्रैक्टिकल जिंदगी दे विच बड़ी ईमानदार है, पूरन कर्म जड़े करदी है ना ओ बिलकुल जड़ा ईश्वर नू मुख रखिया उन्हां दे हुक्म अनुसार करदी है, पर उस नू सोझी नहीं है, इस करके ओ मूर्ति नू या पोथी नू मथा टेक रही है। और दूसरे पासे एक चतुर है, चतुर जीवात्मा, बड़ी चतुर, 50 साल हो गए पूरन सतगुरु दी टेक ले आया, बहुत ही चतुर है। चतुर इस करके है क्योंकि ओ ये सोचदी है कि सतगुरां नू किसी गल दा पता ही नहीं है, यानी कि अगर असी एक बच्चा अपने पिता दे हुक्म नू नहीं मनदा ते क्या असी उस बच्चे नू ये कहांगे कि ओ लायक है या ओनू नलायक कहांगे? हुण जड़ी जीवात्मा सतगुरां दे उपदेशां दे उपर अमल नहीं करदी असी उस नू लायक कहांगे? असी तो उनू स्याणा ही कहांगे ना कि ओ गुरु साहिब दी अखां च वी मिट्टी पा रही है कि शायद सतगुरां नू पता ही नहीं है, बड़े चुक चुक के मत्था टेकदी होर ते होर ਫੋਟੋਆਂ ਦੇ ਵਿਚ ਵੀ ਉਹਨਾਂ ਦੇ ਚਰਨਾਂ ਨੂੰ ਪਕੜ ਕੇ ਖਿੱਚਿਆ ਜਾਂਦਾ ਵੀ ਦੇਖੋ ਮੈਂ ਆ ਗਿਆ ਵਾਂ। ਕੋਈ ਉਹਨਾਂ ਦੇ ਮੂੰਹ ਦੇ ਨਾਲ ਮੂੰਹ ਲਗਾ ਕਰਕੇ ਚੱਟਣ ਦੀ ਕੋਸ਼ਿਸ਼ ਕਰ ਰਿਹਾ। ਕਿਆ ਪੂਰਨ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਦਿੱਤੇ ਨੇ? ਵਿਚਾਰ ਕਰਕੇ ਦੇਖੋ, ਉਹਨਾਂ ਨੇ ਮੂਰਤੀਆਂ ਤੋਂ, ਫੋਟੋਆਂ ਤੋਂ, ਕਬਰਾਂ ਤੋਂ ਦੂਰ ਕੀਤਾ ਹੈ, ਪੂਰਨ ਸਤਿਗੁਰੂ ਦੀ ਟੇਕ ਲਈ ਹੈ, ਤਨ ਮਨ ਧਨ ਵਚਨ ਔਰ ਕਰਮ ਦੀ। ਤੇ ਅਸੀਂ ਕਿਹੜੀ ਟੇਕ ਲੈ ਕਰਕੇ ਬੈਠੇ ਆ? ਫੋਟੋਆਂ ਦੇ ਵਿੱਚ ਚਰਨਾਂ ਨੂੰ ਖਿੱਚ ਕਰਕੇ ਜਾਂ ਮੂੰਹ ਚੱਟ ਕਰਕੇ? ਯਾਨੀ ਕਿ ਕਿਤਨੀ ਚਤੁਰ ਹੈ ਇਹ ਜੀਵਾਤਮਾ, ਔਰ ਇਹ ਭੁੱਲੀ ਬੈਠੀ ਹੈ ਕਿ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜੋ ਹੈ ਨਾ, ਉਹ ਸਾਰਿਆਂ ਦਾ ਪਿਤਾ ਹੈ। ਔਰ ਜਦ ਤੱਕ ਉਸ ਪਿਤਾ ਦੇ ਹੁਕਮ ਵਿੱਚ ਨਹੀਂ ਆਵਾਂਗੇ ਨਾ, ਉਹਨੂੰ ਸਾਡੀ ਹਰ ਸੂਕਸ਼ਮ ਤਰੰਗ ਦੀ ਖਬਰ ਹੈ। ਉਹ ਨੋਟ ਕਰ ਰਿਹਾ ਹੈ, ਅਗਰ ਤੀਸਰੀ ਅੱਖ ਨੋਟ ਕਰ ਰਹੀ ਹੈ ਤੇ ਉਹ ਉਸ ਅੱਖ ਦਾ ਵੀ ਪਿਤਾ ਹੈ। ਤੋ ਇਹ ਵਿਚਾਰ ਭਾਵ ਜੋ ਨੇ ਬੜੇ ਗਹਿਰੇ ਅਰਥ ਰੱਖਦੇ ਨੇ। ਤੋ ਸਾਧ ਸੰਗਤ ਜੀ, ਜਿਨ੍ਹਾਂ ਮੂਰਤੀਆਂ ਨੂੰ ਮੱਥੇ ਟੇਕੇ ਨੇ ਨਾ, ਅਗਰ ਉਹ ਇਮਾਨਦਾਰ ਸੀ ਨਾ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ, ਤੇ ਵਿਚਾਰ ਕਰ ਲੈਣਾ ਸਤਿਗੁਰਾਂ ਨੇ ਪਹਿਲੇ ਉਸ ਦੀ ਬਾਂਹ ਫੜੀ ਹੈ। ਔਰ ਜਿਨ੍ਹਾਂ ਨੇ ਨਾਮ ਲੈ ਲਿਆ, ਉਹ ਸਤਿਗੁਰੂ ਦਾ ਉਪਦੇਸ਼ ਕਦੀ ਨਹੀਂ ਮੰਨਿਆ, ਉਸ ਦੇ ਬਾਅਦ ਵੀ ਉਹ ਜੋ ਹੈ ਨਿਚਲੇ ਜਾਮਿਆਂ ਵਿੱਚ ਗਈਆਂ ਨੇ। ਕਿਉਂ? ਕਿਉਂਕਿ ਉਹਨਾਂ ਦੀ ਆਸ਼ਾ ਤ੍ਰਿਸ਼ਨਾ ਪੂਰੀ ਨਹੀਂ ਸੀ ਹੋਈ। ਕੋਈ ਪੁੱਤਰ ਲੈਣ ਜਾਂਦਾ ਸੀ, ਕੋਈ ਧਨ ਸੰਪਦਾ ਲੈਣ ਜਾਂਦਾ ਸੀਗਾ। ਤੋ ਅੰਤ ਕੀ ਹੋਇਆ? 84 ਦਾ ਗੇੜ। ਤੋ ਸਾਧ ਸੰਗਤ ਜੀ, ਇੱਥੇ ਜੋ ਬਾਣੀ ਦਿੱਤੀ ਜਾਂਦੀ ਹੈ, ਇਹ ਸੱਚਖੰਡ ਤੋਂ ਦਿੱਤੀ ਜਾਂਦੀ ਹੈ। ਤੀਸਰਾ ਉਦਾਹਰਣ ਸਤਿਗੁਰੂ ਇੱਕ ਹੋਰ ਸਪਸ਼ਟ ਕਰ ਰਹੇ ਨੇ। ਕਹਿੰਦੇ ਨੇ ਲੰਗਰ ਦੀ ਪੰਗਤ ਦੇ ਵਿੱਚ ਬੈਠੇ ਨੇ ਸਾਰੇ, ਵਰਤਾਉਣ ਵਾਲਾ ਸੇਵਾਦਾਰ ਆ ਰਿਹਾ ਹੈ। ਹੁਣ ਮੇਰੇ ਵਰਗਾ ਮਨਮੁਖੀ ਜੋ ਹੈ, ਉਹ ਕੀ ਕਹਿੰਦਾ ਉਸ ਸੇਵਾਦਾਰ ਨੂੰ? ਕਹਿੰਦਾ, ਜਿਹੜੀ ਤੂੰ ਦਾਲ ਮੈਨੂੰ ਦੇ ਰਿਹਾ, ਜਿਹੜੀ ਤੂੰ ਸਬਜ਼ੀ ਮੈਨੂੰ ਦੇ ਰਿਹਾ, ਇਹ ਮੈਨੂੰ ਨਹੀਂ ਪਾਉਂਦੀ। ਤੂੰ ਉਸ ਕੋਈ ਵਿਸ਼ੇਸ਼ ਤਰੀਕੇ ਦੀ ਦਾਲ ਜਾਂ ਸਬਜ਼ੀ ਜੋ ਹੁਕਮ ਕਰਦਾ ਹੈ ਵੀ ਉਸ ਤਰੀਕੇ ਦੀ ਬਣਾ ਕਰਕੇ ਲਿਆ, ਇਹ ਮੈਨੂੰ ਬੜੀ ਪਾਉਂਦੀ ਹੈ। ਤੇ ਸਾਧ ਸੰਗਤ ਜੀ, ਹੁਣ ਉਹ ਸੇਵਾਦਾਰ ਕੀ ਕਰ ਸਕਦਾ ਹੈ? ਤੇ ਫਿਰ ਅਸੀਂ ਦਾਤ ਲੈਣ ਵਾਸਤੇ ਆਏ ਆ ਕਿ ਭਿੱਖ ਮੰਗ ਰਹੇ ਆ ਦੇ? ਯਾਨੀ ਕਿ ਜੋ ਉਪਰਾਲਾ, ਜੋ ਉਪਕਰਮ ਸੱਚ ਖੰਡ ਤੋਂ ਇਸ ਵਕਤ ਸਾਨੂੰ ਦਿੱਤਾ ਜਾ ਰਿਹਾ ਹੈ, ਇਹ ਅਸੀਂ ਕਬੂਲ ਨਹੀਂ ਕਰਨਾ ਚਾਹੁੰਦੇ। ਔਰ ਅਸੀਂ ਮਨ ਦੇ ਹੁਕਮ ਵਿੱਚ ਆ ਕਰਕੇ ਕੁਝ ਵਿਸ਼ੇਸ਼ ਤਰੀਕੇ ਦੀ ਗੱਲ ਸੁਣਨੀ ਚਾਹੁੰਦੇ ਆ, ਕੁਛ ਵਿਸ਼ੇਸ਼ ਮਤ ਨਾਲ ਸੰਬੰਧਿਤ ਜਾਂ ਧਰਮ ਦੇ ਨਾਲ ਸੰਬੰਧਿਤ ਗੱਲ ਨੂੰ ਸੁਣਨਾ ਚਾਹੁੰਦੇ ਆ। ਤੋ ਕਿਆ ਅਸੀਂ ਸਰਵ ਧਰਮ ਸੰਮੇਲਨ ਕਰਨ ਵਾਸਤੇ ਇਕੱਠੇ ਹੋਏ ਆ? ਇਹ ਵਿਚਾਰ ਕਰਨ ਵਾਲੀ ਗੱਲ ਇਹ ਆ ਕਿ ਅਸੀਂ ਅਗਰ ਲੰਗਰ ਦੇ ਵਿੱਚੋਂ ਉਸ ਪਰਮਾਤਮਾ ਦੀ ਰਹਿਮਤ ਜਾਂ ਦਾਤ ਪ੍ਰਾਪਤ ਕਰਨਾ ਚਾਹੁੰਦੇ ਆ, ਤੇ ਨਿਮਾਣੇ ਹੋ ਕਰਕੇ ਜੋ ਸਤਿਗੁਰੂ ਉਸ ਸੇਵਾਦਾਰ ਦੇ ਜ਼ਰੀਏ ਸਾਡੀ ਝੋਲੀ ਚ ਪਾ ਰਹੇ ਨੇ ਨਾ, ਸਤਨਾਮ ਕਰਕੇ ਉਸ ਨੂੰ ਕਬੂਲ ਕਰ ਲੋ। ਉਹੀ ਦਾਤ ਜੇ ਜੋ ਮੰਗੀ ਗਈ ਹੈ, ਉਹ ਮਨ ਦੀ ਇੱਕ ਸੂਕਸ਼ਮ ਚਾਲ ਹੈ, ਔਰ ਉਹ ਸਾਨੂੰ ਆਵਾਗਮਨ ਦੇ ਵਿੱਚ ਪੱਕਾ ਕਰੇਗੀ, ਕਦੇ ਵੀ ਉਹ ਸੱਚਖੰਡ ਵਾਲੇ ਪਾਸੇ ਨਹੀਂ ਜਾਣ ਦੇਗੀ। ਉਹ ਸਾਧ ਸੰਗਤ ਜੀ, ਇਹ ਗਹਿਰੇ ਭਾਵ ਜਿਹੜੇ ਨੇ, ਇਹ ਸੱਚਖੰਡ ਤੋਂ ਸਾਨੂੰ ਬਖਸ਼ਿਸ਼ ਕੀਤੇ ਜਾ ਰਹੇ ਨੇ, ਔਰ ਤਾਂ ਹੀ ਸਾਰਥਕ ਨੇ ਜਦੋਂ ਅਸੀਂ ਇਸ ਦੇ ਹੁਕਮ ਦੇ ਅਨੁਸਾਰ ਚੱਲੀਏ, ਆਪਣੇ ਅਨੁਸਾਰ ਇਸ ਸਤਸੰਗ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਕਦੇ ਵੀ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ ਜੋ ਸੱਚਖੰਡ ਤੋਂ ਸਾਨੂੰ ਬਖਸ਼ਿਆ ਜਾ ਰਿਹਾ ਹੈ। ਯਾਦ ਰੱਖਣਾ, ਇੱਥੇ ਬੈਠ ਕਰਕੇ ਇੱਕ ਸ਼ਬਦ ਜਾਂ ਇੱਕ ਤੁਕ ਵੀ ਮਨ ਮਤ ਅਨੁਸਾਰ ਨਹੀਂ ਉਚਾਰੀ ਜਾ ਸਕਦੀ। ਜੋ ਕੁਛ ਵੀ ਇੱਥੇ ਉਚਾਰਿਆ ਜਾਂਦਾ ਹੈ, ਉਹ ਸੱਚਖੰਡ ਤੋਂ ਜੋ ਕੁਛ ਵੀ ਬਖਸ਼ਿਸ਼ ਕੀਤਾ ਜਾਂਦਾ ਹੈ, ਉਹੀ ਜੋ ਹੈ ਸਾਨੂੰ ਸੁਣਨ ਨੂੰ ਮਿਲਦਾ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਇਸ ਰੂਹਾਨੀ ਸਤਸੰਗ ਵਿੱਚ ਗੁਰੂ ਸਾਹਿਬਾਂ ਨੇ ਬਹੁਤ ਸਾਰੇ ਭਰਮ ਦੂਰ ਕੀਤੇ ਨੇ ਕਿ ਅਸੀਂ ਮਨ ਦੇ ਹੁਕਮ ਵਿੱਚ ਬੈਠ ਕਰਕੇ ਇਹਨਾਂ ਤੁਕਾਂ ਦੇ ਅਧੂਰੇ ਅਰਥ ਕੱਢ ਕੇ ਅਸੀਂ ਕਦੇ ਵੀ ਇਸ ਬਾਣੀ ਨੂੰ ਪੂਰਨ ਜੋ ਹੈ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਉਚਾਰੀ ਗਈ ਸੀ, ਇੱਕ ਚਿੱਠੀ ਸੀ ਇਸ ਜੀਵਾਤਮਾ ਵਾਸਤੇ, ਇਸ ਦਾ ਪੂਰਨ ਲਾਭ ਪ੍ਰਾਪਤ ਨਹੀਂ ਕਰ ਸਕਦੀ। ਅਗਰ ਅਸੀਂ ਇਸ ਤੋਂ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਸਤਿਗੁਰ ਦੇ ਹੁਕਮ ਵਿੱਚ ਆਉਣਾ ਪਏਗਾ। ਇਹ ਜੋ ਬ੍ਰਹਮ ਮੂਰਤ ਸਾਨੂੰ ਮਿਲਿਆ ਨਾ ਮਨੁੱਖਾ ਜਨਮ, ਇਸ ਬ੍ਰਹਮ ਮੂਰਤ ਦੇ ਵਿੱਚ ਸਾਨੂੰ ਜਾਗਣਾ ਪਏਗਾ, ਤਾਂ ਹੀ ਜਾ ਕਰਕੇ ਅਸੀਂ ਉਸ ਸੱਚ ਨੂੰ, ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਧ ਜੀ, ਅਸੀਂ ਇੱਥੇ ਇਕੱਠੇ ਹੁੰਦੇ ਹਾਂ ਉਹ ਸੱਚ ਦੇ ਮਾਰਗ ਨੂੰ ਜਾਣਨ ਵਾਸਤੇ, ਜਿਸ ਨੂੰ ਸਤਿਗੁਰੂ ਇਸ ਸਤਸੰਗਾਂ ਦੇ ਰਾਹੀਂ ਪ੍ਰਗਟ ਕਰਦੇ ਨੇ। ਔਰ ਇਸ ਦੇ ਵਿੱਚ ਜੋ ਬਾਣੀ, ਜੋ ਦ੍ਰਿਸ਼ਟਾਂਤ ਜਾਂ ਜੋ ਸ਼ਬਦ ਸਤਿਗੁਰੂ ਲੈਂਦੇ ਨੇ, ਉਹ ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਵਿੱਚ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ ਜਾਂ ਕੌਮ ਦੇ ਨਾਲ ਸੰਬੰਧ ਰੱਖਦੇ ਨੇ। ਪਰ ਇੱਥੇ ਕਿਸੇ ਦੀ ਵਡਿਆਈ ਜਾਂ ਨਿੰਦਿਆ ਕਰਨ ਦਾ ਕੋਈ ਵੀ ਭਾਵ ਸਤਿਗੁਰਾਂ ਦਾ ਨਹੀਂ ਹੁੰਦਾ। ਇੱਥੇ ਸਿਰਫ ਇਤਨਾ ਹੀ ਭਾਵ ਸਤਿਗੁਰਾਂ ਦਾ ਹੁੰਦਾ ਹੈ ਕਿ ਉਸ ਮਜ਼ਮੂਨ ਨੂੰ, ਜਿਸ ਨੂੰ ਸਤਿਗੁਰੂ ਪ੍ਰਗਟ ਕਰਨਾ ਚਾਹੁੰਦੇ ਨੇ, ਅੱਛੇ ਤਰੀਕੇ ਦੇ ਨਾਲ ਇਸ ਅੰਨੀ ਜੀਵਾਤਮਾ ਨੂੰ ਸਮਝਾ ਸਕਣ। ਅੰਨੀ ਕਿਉਂ ਹੈ? ਕਿਉਂਕਿ ਇਹ ਮਨ ਦੇ ਹੁਕਮ ਵਿੱਚ ਬੈਠੀ ਹੈ। ਤੋ ਇਸ ਤੋਂ ਅੱਗੇ ਕੋਈ ਵੀ ਭਾਵ ਅਗਰ ਕੋਈ ਮਾਈ ਭਾਈ ਕੱਢਦਾ ਹੈ ਤੇ ਉਸ ਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।